ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ ਤਿਤੈ ਲੈ ਹੋ ਉਬਾਰ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ ਤਿਤੈ ਲੈ ਹੋ ਉਬਾਰ। ਸਤਿਗੁਰ ਸੁਖ ਵੇਖਾਲਿਆ, ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸ਼ਨ ਹਾਰ। ਸਤਿਗੁਰ ਸੁਖ ਵੇਖਾਲਿਆ, ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸ਼ਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਤਸਲ, ਕਰੁਣਾ ਨਿਧਾਨ, ਜੁਗ ਜੁਗ ਅਟਲ, ਗਰੀਬ ਨਿਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਧੰਨਤਾ ਦੇ ਯੋਗ ਹੋ ਜੋ ਆਪ ਜੀ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਰਹੇ ਹੋ। ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਬਿਲਾਵਲ ਦੀ ਵਾਰ ਵਿੱਚੋਂ, ਜੋ ਕਿ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ, ਪੌੜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ, ਔਰ ਦੋ ਸ਼ਬਦ ਜੋ ਨਾਲ ਹਨ, ਮਹਿਮਾ ਦੇ ਮਾਲਕ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਹਨ। ਸ਼ਬਦ ਦੀ ਆਰੰਭਤਾ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ ਤਿਤੈ ਲਹੋ ਉਬਾਰ। ਭਾਵ ਹੀ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਜੀ ਜਗਤ ਦੇ ਜੀਵ ਅਨੇਕ ਪ੍ਰਕਾਰ ਦੀ ਅਗਨ ਦੇ ਵਿੱਚ ਜਲ ਰਹੇ ਹਨ। ਕੋਈ ਤ੍ਰਿਸ਼ਨਾ ਦੀ ਅਗਨ ਵਿੱਚ ਜਲ ਰਿਹਾ ਹੈ, ਕੋਈ ਵਾਸ਼ਨਾ ਦੀ ਅਗਨ ਵਿੱਚ ਜਲ ਰਿਹਾ ਹੈ, ਕੋਈ ਹਉਮੈ ਹੰਕਾਰ ਦੀ ਅਗਨ ਵਿੱਚ ਜਲ ਰਿਹਾ ਹੈ। ਮਿਹਰਾਮਤ ਕਰੋ, ਕਿਰਪਾ ਕਰੋ, ਇਹਨਾਂ ਜੀਵਾਂ ਨੂੰ, ਜਲਦਿਆਂ ਹੋਇਆਂ ਨੂੰ ਬਚਾ ਲਓ। ਜਿਹੜੇ ਵੀ ਦਰ ਤੋਂ ਬਚਦੇ ਹਨ, ਦੁਆਰੇ ਦਾ ਭਾਵ ਹੈ ਕਿ ਜਿਹੜੇ ਵੀ ਤਰੀਕੇ ਨਾਲ, ਜਿਹੜੀ ਸਾਧਨਾ ਨਾਲ ਜੀਵਾਂ ਦਾ ਬਚਾਅ ਹੁੰਦਾ ਹੈ, ਕੋਈ ਸਿਮਰਨ ਦੇ ਵਿੱਚ ਲੱਗ ਕੇ ਤ੍ਰਿਸ਼ਨਾ ਵਾਸ਼ਨਾ ਤੋਂ ਬਚ ਜਾਂਦਾ ਹੈ, ਕੋਈ ਸੇਵਾ ਦੇ ਵਿੱਚ ਲੱਗ ਕੇ ਬਚ ਜਾਂਦਾ ਹੈ, ਕੋਈ ਹੋਰ ਪਰਉਪਕਾਰ ਦੇ ਕਾਰਜ ਕਰਕੇ ਇਹਨਾਂ ਔਗਣਾਂ ਤੋਂ ਬਚ ਜਾਂਦਾ ਹੈ। ਇਹ ਵੱਖ ਵੱਖ ਤਰ੍ਹਾਂ ਦੇ ਸਾਧਨ ਹਨ। ਕੋਈ ਗੁਰਮੰਤਰ ਜਪ ਕੇ ਬਚ ਜਾਂਦਾ ਹੈ, ਕੋਈ ਮੂਲ ਮੰਤਰ ਜਪ ਕੇ ਬਚ ਜਾਂਦਾ ਹੈ, ਕੋਈ ਬਾਣੀ ਦਾ ਅਭਿਆਸ ਕਰਕੇ ਬਚ ਜਾਂਦਾ ਹੈ। ਇਹ ਵੱਖ ਵੱਖ ਤਰ੍ਹਾਂ ਦੇ ਸਾਧਨ ਹਨ, ਵੱਖ ਵੱਖ ਤਰ੍ਹਾਂ ਦੇ ਦਰਵਾਜ਼ੇ ਹਨ। ਭਾਈ ਕੇਦਾਰੀ ਜੀ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਪਾਤਸ਼ਾਹ ਜੀ ਸਾਰਾ ਜਗਤ ਔਗਣਾਂ ਦੇ ਵਿੱਚ ਜਲ ਰਿਹਾ ਹੈ, ਪਾਤਸ਼ਾਹ ਜੀ ਦੇ ਬਚਨ ਵੀ ਆਉਂਦੇ ਹਨ ਗੁਰਬਾਣੀ ਅੰਦਰ, ਕਾਮ ਕ੍ਰੋਧ ਜਲੈ ਸਭ ਕੋਈ, ਔਰ ਨਾਲ ਹੀ ਉਹਨਾਂ ਬੇਨਤੀ ਰੱਖ ਦਿੱਤੀ, ਪਾਤਸ਼ਾਹ ਜੀ ਮੈਂ ਵੀ ਕੋਈ ਬਚਿਆ ਹੋਇਆ ਨਹੀਂ ਹਾਂ, ਮੈਂ ਵੀ ਜਲ ਰਿਹਾ ਹਾਂ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਆਖਣ ਲੱਗੇ, ਜਿਸ ਤਰ੍ਹਾਂ ਜੰਗਲ ਨੂੰ ਅੱਗ ਲੱਗ ਜਾਵੇ, ਔਰ ਕਹਿੰਦੇ ਫਿਰ ਉਸ ਅੱਗ ਦੇ ਵਿੱਚ ਤਾਂ ਇੱਕ ਤਾਂ ਕੋਈ ਵਿਰਲਾ ਹੀ ਜਿਹੜਾ ਬੂਟਾ ਹੈ ਨਾ ਉਹ ਬਚ ਜਾਂਦਾ ਹੈ, ਬਚਦਾ ਹੈ। ਸਤਿਗੁਰਾਂ ਦੇ ਬਚਨ ਆਉਂਦੇ ਹਨ ਗੁਰਬਾਣੀ ਅੰਦਰ, ਡਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓ ਰੀ। ਕੋਈ ਕੋਈ ਬੂਟਾ ਜਿਹੜਾ ਹੈ ਨਾ ਉਹ ਬਚ ਜਾਂਦਾ ਹੈ, ਵਰਨਾ ਅੱਗ ਦੇ ਵਿੱਚ ਸਭ ਜਲ ਜਾਂਦੇ ਹਨ। ਦੂਸਰਾ ਸੂਰਜ ਪ੍ਰਕਾਸ਼ ਦੇ ਵਿੱਚ ਜ਼ਿਕਰ ਆਉਂਦਾ ਹੈ, ਸਤਿਗੁਰ ਜੀ ਆਖਣ ਲੱਗੇ, ਲੱਗੀ ਹੋਈ ਅੱਗ ਦੇ ਵਿੱਚ ਕੋਈ ਹਿਰਨ ਜਿਹੜਾ ਹੈ ਨਾ, ਜਦ ਉਹ ਜਲ ਦੇ ਵਿੱਚ ਜਾ ਕੇ ਛਾਲ ਮਾਰ ਦਿੰਦਾ ਹੈ, ਉਸਦਾ ਬਚਾਓ ਹੋ ਜਾਂਦਾ ਹੈ। ਇਸੇ ਪ੍ਰਕਾਰ ਸੰਸਾਰ ਦੇ ਵਿੱਚ ਤ੍ਰਿਸ਼ਨਾ ਵਾਸ਼ਨਾ ਹੰਕਾਰ ਆਦਿਕ ਔਗਣਾਂ ਦੀ ਅਗਨ ਜਲ ਰਹੀ ਹੈ, ਜਿਹੜੇ ਸਤਸੰਗਤ ਰੂਪੀ ਸਰੋਵਰ ਦੇ ਵਿੱਚ ਪਹੁੰਚ ਜਾਂਦੇ ਹਨ, ਉਹਨਾਂ ਨੂੰ ਜ਼ਰਾ ਰਾਹਤ ਮਿਲ ਜਾਂਦੀ ਹੈ, ਉਹਨਾਂ ਨੂੰ ਸ਼ਾਂਤੀ ਮਿਲ ਜਾਂਦੀ ਹੈ, ਉਹ ਫਿਰ ਬਚ ਜਾਂਦੇ ਹਨ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਵੀ ਬਚਨ ਆਉਂਦੇ ਹਨ, ਜਲ ਵਿੱਚ ਕਾਗਜ਼ ਲੂਣ ਜਿਉਂ ਘਿਓ ਚੋਪੜ ਪਾਏ, ਕਹਿੰਦੇ ਪਾਣੀ ਦੇ ਵਿੱਚ ਕਾਗਜ਼ ਰੱਖੀਏ ਉਹ ਗਲ ਜਾਵੇਗਾ, ਪਰੰਤੂ ਜੇਕਰ ਉਸੇ ਕਾਗਜ਼ ਨੂੰ ਘਿਓ ਦੇ ਨਾਲ ਚੋਪੜ ਕੇ ਰੱਖਿਆ ਜਾਵੇ ਫਿਰ ਉਹ ਨਹੀਂ ਗਲਦਾ ਹੈ, ਫਿਰ ਉਹ ਵਾਟਰਪਰੂਫ ਹੋ ਜਾਂਦਾ ਹੈ, ਜਿਵੇਂ ਮੋਮ ਜਾਮ ਆਦਿਕ ਹੋਵੇ ਉਹ ਨਹੀਂ ਗਲਦਾ ਹੈ, ਉਹ ਵਾਟਰਪਰੂਫ ਹੋ ਜਾਂਦਾ ਹੈ। ਇਸੇ ਤਰ੍ਹਾਂ ਅੱਗ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਵਿਅਕਤੀ ਹਨ ਉਹ ਆਪਣੇ ਉੱਪਰ ਇਸ ਤਰ੍ਹਾਂ ਦੇ ਫਾਇਰ ਪਰੂਫ ਕੱਪੜੇ ਪਾ ਲੈਂਦੇ ਹਨ, ਅੱਗ ਦਾ ਉਹਨਾਂ ਦੇ ਉੱਪਰ ਅਸਰ ਨਹੀਂ ਹੁੰਦਾ ਹੈ। ਵਾਹਿਗੁਰੂ ਦੇ ਪਿਆਰੇ ਗੁਰਮੁਖ ਸੰਤ ਜਨ ਜਿਹੜੇ ਹਨ, ਸਮਝ ਲਓ ਵੀ ਉਹਨਾਂ ਨੇ ਫਾਇਰ ਪਰੂਫ ਕੱਪੜੇ ਪਾਏ ਹੋਏ ਹੁੰਦੇ ਹਨ, ਉਹਨਾਂ ਦੇ ਕੋਲ ਗੁਰੂ ਦਾ ਸ਼ਬਦ ਹੁੰਦਾ ਹੈ, ਸੰਸਾਰ ਦੇ ਵਿੱਚ ਵਿਚਰਦੇ ਹਨ, ਪਰ ਉਹਨਾਂ ਨੂੰ ਤ੍ਰਿਸ਼ਨਾ ਦੀ, ਵਾਸ਼ਨਾ ਦੀ, ਹਉਮੈ ਹੰਕਾਰ ਦੀ ਅਗਨ ਪਹੁੰਦੀ ਨਹੀਂ ਹੈ। ਜਲ ਵਿੱਚ ਕਾਗਦ ਲੂਣ ਜਿਉਂ, ਘਿਓ ਚੋਪੜ ਪਾਏ, ਦੀਵੇ ਵੱਟੀ ਤੇਲ ਦੇ ਸਭ ਰਾਤ ਜਲਾਏ। ਭਾਈ ਸਾਹਿਬ ਜੀ ਕਹਿੰਦੇ ਜਿਵੇਂ ਲੱਖਾਂ ਮਨ ਰੂੰ ਹੋਵੇ ਨਾ, ਉਹ ਨਿੱਕੀ ਜਿਹੀ ਅੱਗ ਦੀ ਚੰਗਿਆੜੀ ਦੇ ਨਾਲ ਜਲ ਕੇ ਰਾਖ ਹੋ ਜਾਂਦਾ ਹੈ, ਉਸੇ ਰੂੰ ਦੇ ਢੇਰ ਵਿੱਚੋਂ ਕਿਧਰੇ ਇੱਕ ਥੋੜ੍ਹਾ ਜਿਹਾ ਰੂੰ ਲੈ ਕੇ ਉਹਦੀ ਵੱਟੀ ਵੱਟ ਦਿੱਤੀ ਜਾਵੇ ਨਾ, ਉਹ ਫਿਰ ਜਦ ਤੇਲ ਦੇ ਵਿੱਚ ਪਾਈ ਦੀ ਹੈ, ਉਹਨੂੰ ਚੰਗੀ ਤਰ੍ਹਾਂ ਦੇ ਨਾਲ ਤੇਲ ਦੇ ਨਾਲ ਸਨਿਗਧ ਕਰ ਦਈਦਾ ਹੈ, ਫਿਰ ਸਾਰੀ ਰਾਤ ਦੀਵਾ ਜਲਦਾ ਰਹਿੰਦਾ ਹੈ, ਫਿਰ ਉਹ ਵੱਟੀ ਨਹੀਂ ਜਲਦੀ ਹੈ, ਰੂੰ ਨਹੀਂ ਜਲਦਾ ਹੈ। ਬੜੀ ਭਿਆਨਕ ਅਗਨ ਹੈ ਸੰਸਾਰ ਦੇ ਵਿੱਚ, ਤ੍ਰਿਸ਼ਨਾ ਦੀ, ਵਾਸ਼ਨਾ ਦੀ, ਹਉਮੈ ਹੰਕਾਰ ਦੀ, ਸਭ ਜਲ ਜਾਂਦੇ ਹਨ, ਪਰ ਫਿਰ ਵੀ ਰੱਬ ਦੇ ਪਿਆਰੇ ਬਚ ਜਾਂਦੇ ਹਨ। ਵਾਏ ਮੰਡਲ ਜਿਉਂ ਡੋਰ ਫੜ ਗੁੱਡੀ ਉਡਾਏ। ਤੀਸਰੀ ਉਦਾਹਰਣ ਭਾਈ ਸਾਹਿਬ ਜੀ ਦਿੰਦੇ ਹਨ, ਜਿਵੇਂ ਆਕਾਸ਼ ਦੇ ਵਿੱਚ ਗੁੱਡੀ ਉੱਡਦੀ ਹੈ, ਪਰ ਪਿੱਛੋਂ ਉਹਦਾ ਡੋਰ ਦਾ ਸਿਰਾ ਜਿਹੜਾ ਹੈ ਨਾ, ਉਹ ਉਡਾਉਣ ਵਾਲੇ ਦੇ ਹੱਥ ਦੇ ਵਿੱਚ ਹੁੰਦਾ ਹੈ, ਤਾਂ ਉੱਡਦੀ ਰਹਿੰਦੀ ਹੈ। ਉਹਦੇ ਕੋਲ ਡੋਰ ਦਾ ਪਿੰਨਾ ਹੈ, ਲੋੜ ਪਵੇ ਹੋਰ ਡੋਰ ਦੇ ਦਿੰਦਾ ਹੈ। ਜਿਵੇਂ ਜ਼ਿਕਰ ਆਉਂਦਾ ਹੈ ਧੰਨ ਬਾਬਾ ਆਨੰਦ ਸਿੰਘ ਜੀ ਦੇ ਜੀਵਨ ਵਿੱਚ ਵੀ, ਸੁੰਦਰ ਸਿੰਘ ਜੀ ਮਜੀਠੀਆ ਉਹਨਾਂ ਦੇ ਪਾਸ ਜਾਂਦੇ ਹਨ, ਆਪਣੇ ਅਹੁਦੇ ਗਿਣਾਏ, ਮੇਰੇ ਕੋਲ ਉਹ ਵੀ ਅਹੁਦਾ ਹੈ, ਉਹ ਵੀ ਅਹੁਦਾ ਹੈ। ਮਹਾਂਪੁਰਸ਼ ਆਖਣ ਲੱਗੇ ਗੁੱਡੀ ਬਹੁਤ ਚੜ੍ਹ ਗਈ ਹੈ, ਪਿੱਛੇ ਪਿੰਨਾ ਛੋਟਾ ਰਹਿ ਗਿਆ ਹੈ, ਕਮਾਈ ਘੱਟ ਗਈ ਹੈ, ਪਿੰਨਾ ਹੋਰ ਵੱਡਾ ਕਰ ਦਿਓ। ਭਾਵ ਨਾਮ ਬਾਣੀ ਦਾ ਅਭਿਆਸ ਹੋਰ ਵਧਾ ਦਿਓ। ਮਾਣਯੋਗ ਮਸਕੀਨ ਸਾਹਿਬ ਜੀ ਵੀ ਕਿਹਾ ਕਰਦੇ ਸਨ, ਨਾ ਬੰਦੇ ਨੂੰ ਸਮਾਜਿਕ ਜੀਵਨ ਡੋਬਦਾ ਹੈ, ਨਾ ਰਾਜਨੀਤਿਕ ਜੀਵਨ ਡੋਬਦਾ ਹੈ, ਬਸ ਬੰਦਾ ਆਪਣਾ ਬੈਲੈਂਸ ਗਵਾ ਬੈਠਦਾ ਹੈ। ਜਿੰਨੀ ਕਮਾਈ ਚਾਹੀਦੀ ਹੈ ਓਨੀ ਕਰ ਨਹੀਂ ਪਾਉਂਦਾ ਹੈ, ਉਹਦੇ ਤਾਂ ਵੱਡੇ ਵੱਡੇ ਮੰਗਦਾ ਹੈ, ਪਰ ਪਿੱਛੇ ਓਨੀ ਕਮਾਈ ਨਹੀਂ ਹੁੰਦੀ ਹੈ। ਵਾਏ ਮੰਡਲ ਜਿਉਂ ਡੋਰ ਫੜ ਗੁੱਡੀ ਉਡਾਏ, ਮੂੰਹ ਵਿੱਚ ਗਰੜ ਦੁਗਾੜ ਪਾਏ, ਜਿਉਂ ਸੱਪ ਲੜਾਏ। ਇਹ ਚੌਥੀ ਉਦਾਹਰਣ ਦਿੰਦੇ ਹਨ, ਕਹਿੰਦੇ ਜਿਸ ਤਰ੍ਹਾਂ ਮੂੰਹ ਦੇ ਵਿੱਚ ਜਿਹੜੇ ਮਾਂਦਰੀ ਲੋਕ ਹਨ, ਸੱਪਾਂ ਨੂੰ ਪਕੜਨ ਵਾਲੇ, ਮੂੰਹ ਦੇ ਵਿੱਚ ਉਹ ਗਾਰੜੂ ਮੰਤਰ ਉਹਨਾਂ ਦੇ ਹੁੰਦਾ ਹੈ, ਉਹਨਾਂ ਦੇ ਉੱਪਰ ਸੱਪ ਦਾ ਜ਼ਹਿਰ ਨਹੀਂ ਚੜਦਾ ਹੈ। ਜਿਵੇਂ ਹੋਰ ਵੀ ਪਾਤਸ਼ਾਹ ਜੀ ਦੇ ਬਚਨ ਆਉਂਦੇ ਹਨ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ। ਮਾਇਆ ਮਮਤਾ ਮੋਹਣੀ, ਫਿਰ ਉੱਥੇ ਬਚਨ ਆਉਂਦੇ ਹਨ, ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਪਾ ਲਾਈ ਪਾਏ। ਕਹਿੰਦੇ ਮਾਇਆ ਹੈ ਤਾਂ ਨਾਗਣੀ, ਪਰ ਗੁਰਮੁਖਾਂ ਦੇ ਕੋਲ ਗਾਰੜੂ ਮੰਤਰ ਹੁੰਦਾ ਹੈ, ਗੁਰਮੁਖਾਂ ਦੇ ਕੋਲ ਸ਼ਬਦ ਹੁੰਦਾ ਹੈ, ਸ਼ਬਦ ਦੀ ਕਮਾਈ ਹੁੰਦੀ ਹੈ। ਤੋ ਭਾਈ ਸਾਹਿਬ ਜੀ ਫਰਮਾਉਂਦੇ ਹਨ ਕਿ ਜੇਕਰ ਸ਼ਬਦ ਦੇ ਨਾਲ ਜੁੜ ਜਾਇਆ ਜਾਵੇ, ਸ਼ਬਦ ਦਾ ਅਭਿਆਸ ਕੀਤਾ ਜਾਵੇ, ਨਾਮ ਦੀ ਕਮਾਈ ਕੀਤੀ ਜਾਵੇ, ਫਿਰ ਇਹ ਜਿਹੜੇ ਜ਼ਹਿਰ ਹਨ ਇਹਨਾਂ ਤੋਂ ਬੰਦਾ ਬਚਿਆ ਰਹਿੰਦਾ ਹੈ। ਰਾਜਾ ਫਿਰੇ ਫਕੀਰ ਜਿਉਂ ਸਭ ਦੁੱਖ ਮਿਟਾਏ, ਸੰਗ ਅੰਦਰ ਸਾਬਤਾ ਜਿਸ ਗੁਰੂ ਸਹਾਏ। ਜਿਵੇਂ ਕਹਿੰਦੇ ਰਾਜਾ ਸਵਾਂਗ ਧਾਰਨ ਕਰਕੇ ਭੇਸ ਬਦਲ ਕੇ ਫਿਰਦਾ ਹੈ ਨਾ, ਪਰਜਾ ਦੇ ਦੁੱਖ ਮਿਟਾਉਂਦਾ ਹੈ, ਇਸੇ ਤਰ੍ਹਾਂ ਗੁਰੂ ਪਰਮੇਸ਼ਰ अपने प्यारियां दी हर जगह ते सहायता करता है। जिथे भी रब दा प्यारा याद करता है उथे उहदी सहायता करन वास्ते पहुंच जाता है। अपने सेवक की आपे राखै, आपे नाम जपाए, जह जह काज किरत सेवक की तहां तहां उठतावै, सेवक को निकटी होए दिखावै, जो जो कहे ठाकुर पै सेवक तत्काल होए आवै। आओ लड़ी वार जिस तरह धन गुरु अमरदास महाराज जी महिमा दे मालक भले अमरदास गुण तेरे तेरी उपमा तोहे बन आवे। जिवें जिवें सतगुरु जी फरमा रहे हैं सरवण करदिया होया एक बारी प्यार नाल आखो जी सतनाम श्री वाहे गुरु साहिब जी।
सतनाम श्री वाहे गुरु साहिब जी। श्लोक महला तीजा। जगत जलंदा रख लै अपनी किरपा तार।
धन गुरु अमरदास महाराज जी फरमाउंदे हन परमेश्वर नूं संबोधन करके बेनती पूर्वक उचारदे हन, हे प्रभु जगत जल रहा है बड़ी बुरी तरह दे नाल, कोई तृष्णा दी अग्न विच, कोई होमे दी अग्न विच, कोई क्रोध दी अग्न विच जल रहा है संसार। ये जलदे हुए संसार नूं रख लै बचा लै अपनी कृपा धार, अपनी कृपा कर, कोई ना कोई आर दे, कोई ना कोई साधन दे। एक वक्त मनुख जां चंगा कर्म कर सकता है जां माड़ा कर सकता है, ਭਾਵੇਂ ਅਜੇ ਅੰਦਰੋਂ ਨਾ ਇਹ ਚੰਗਾ ਬਣਿਆ ਹੋਇਆ ਹੁੰਦਾ ਹੈ ਨਾ ਹੀ ਮਾੜਾ ਬਣਿਆ ਹੋਇਆ ਹੁੰਦਾ ਹੈ, ਪਰ ਇੱਕ ਆਰ ਹੁੰਦਾ ਹੈ। ਰੋਜ਼ ਰੂਟੀਨ ਦੇ ਨਾਲ ਬਣਾ ਲਈ ਵੀ ਅਸੀਂ ਗੁਰਦੁਆਰੇ ਜਾਣਾ ਹੈ, ਅਸੀਂ ਧਾਰਮਿਕ ਅਸਥਾਨ 'ਤੇ ਜਾਣਾ ਹੈ, ਇਹ ਸੇਵਾ ਕਰਨੀ ਹੈ, ਫਿਰ ਸੁਭਾਵਕ ਹੀ ਮਾੜੇ ਕਰਮਾਂ ਤੋਂ ਬਚਿਆ ਰਹਿੰਦਾ ਹੈ। ਇੱਕ ਆਰੇ ਲੱਗ ਜਾਂਦਾ ਹੈ, ਇੱਕ ਰੂਟੀਨ ਬਣ ਜਾਂਦੀ ਹੈ। ਵਿਦਵਾਨਾਂ ਨੇ ਫਰਮਾਇਆ ਹੈ ਨਾ ਵੀ ਪਾਣੀ ਨੂੰ ਜੇਕਰ ਉੱਚੇ ਪਾਸੇ ਲਿਜਾਓ ਤਾਂ ਚੰਗਾ ਹੈ, ਵਰਨਾ ਨੀਵੇਂ ਪਾਸੇ ਆਪਣੇ ਆਪ ਜਾਂਦਾ ਹੈ। ਇਹਨੂੰ ਚੰਗੇ ਕੰਮਾਂ ਵਿੱਚ ਲਾ ਕੇ ਰੱਖੀਏ, ਸੇਵਾ ਵਿੱਚ ਲਾ ਕੇ ਰੱਖੀਏ, ਅਭਿਆਸ ਵਿੱਚ ਪਾ ਕੇ ਰੱਖੀਏ, ਸਿਮਰਨ ਦੇ ਵਿੱਚ ਲਾ ਕੇ ਰੱਖੀਏ ਤਾਂ ਕਿ ਮਾੜੇ ਕਰਮਾਂ ਤੋਂ ਬਚਿਆ ਰਹੇ। ਜੇਕਰ ਆਪਾਂ ਸਿਮਰਨ ਛੱਡ ਦਿਆਂਗੇ, ਗੁਰਦੁਆਰੇ ਜਾਣਾ ਛੱਡ ਦਿਆਂਗੇ, ਧਾਰਮਿਕ ਅਸਥਾਨ 'ਤੇ ਜਾਣਾ ਛੱਡ ਦਿਆਂਗੇ, ਮਾੜੇ ਪਾਸੇ ਆਪਣੇ ਆਪ ਜਾਵੇਗਾ, ਇਹਨੂੰ ਲਾਉਣ ਦੀ ਲੋੜ ਨਹੀਂ ਹੈ। ਇਸ ਕਰਕੇ ਇਹ ਇੱਕ ਆਹਰ ਹੁੰਦਾ ਹੈ। ਰੱਬ ਦੇ ਪਿਆਰੇ ਆਪਣੇ ਜੀਵਨ ਨੂੰ, ਆਪਣੇ ਸਰੀਰ ਨੂੰ ਕਿਸੇ ਆਹਰੇ ਲਾ ਕੇ ਰੱਖਦੇ ਹਨ। ਹੇ ਪ੍ਰਭੂ ਇਹ ਜਲਦੇ ਹੋਏ ਜਗਤ ਨੂੰ ਆਪਣੀ ਕਿਰਪਾ ਕਰਕੇ ਬਚਾ ਲੈ ਰੱਖ ਲੈ ਜੀ।
ਜਿਤ ਦੁਆਰੈ ਉਬਰੈ ਤਿਤੈ ਲੈ ਹੋ ਉਬਾਰ।
ਜਿਹੜੇ ਵੀ ਦੁਆਰੇ ਤੋਂ, ਜਿਹੜੇ ਤਰੀਕੇ ਨਾਲ, ਜਿਹੜੇ ਸਾਧਨ ਨਾਲ, ਜਿਹੜੀ ਸਾਧਨਾ ਨਾਲ ਇਹ ਜੀਵ ਬਚਦੇ ਹਨ, ਉਹੀ ਸਾਧਨ ਇਹਨਾਂ ਨੂੰ ਬਖਸ਼ਿਸ਼ ਕਰਕੇ ਇਹਨਾਂ ਜੀਵਾਂ ਨੂੰ ਸੰਸਾਰ ਦੀ ਅਗਨ ਤੋਂ ਬਚਾ ਲਓ ਜੀ।
ਸਤਿਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ।
ਸਤਿਗੁਰੂ ਨੇ ਸਦੀਵ ਕਾਲ ਰਹਿਣ ਵਾਲਾ ਸੁਖ, ਆਤਮਕ ਆਨੰਦ ਇਹ ਦਰਸਾ ਦਿੱਤਾ ਹੈ ਕਿ ਕਿੱਥੋਂ ਪ੍ਰਾਪਤ ਹੁੰਦਾ ਹੈ। ਸੱਚਾ ਸ਼ਬਦ ਵਿਚਾਰ ਉਸ ਸੱਚੇ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਦੇ ਨਾਲ, ਸ਼ਬਦ ਦੀ ਵਿਚਾਰ ਕਰਨ ਦੇ ਨਾਲ, ਪਰਮੇਸ਼ਰ ਦੀ ਮਹਿਮਾ ਉਸਤਤ ਵਡਿਆਈ ਕਰਨ ਦੇ ਨਾਲ ਮਨੁੱਖ ਨੂੰ ਸਦੀਵ ਕਾਲ ਵਾਸਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸ਼ਨ ਹਾਰ।
ਤੀਸਰੇ ਗੁਰੂ ਨਾਨਕ ਧੰਨ ਗੁਰ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਰੱਬ ਦੇ ਪਿਆਰਿਆਂ ਨੂੰ ਹੋਰ ਕੋਈ ਥਾਂ ਦਿਖਾਈ ਨਹੀਂ ਦਿੰਦੀ ਹੈ। ਹਰ ਬਿਨ ਬਖਸ਼ਣ ਹਾਰ, ਕਿ ਜੋ ਪਰਮੇਸ਼ਰ ਤੋਂ ਬਗੈਰ ਇਹਨੂੰ ਬਖਸ਼ ਸਕੇ, ਇਹਨੂੰ ਬਚਾ ਸਕੇ।
ਮਹਲਾ ਤੀਜਾ, ਹੁਮੈ ਮਾਇਆ ਮੋਹਣੀ ਦੂਜਾ ਲੱਗਾ ਜਾਏ।
ਦੂਸਰੇ ਸ਼ਬਦ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ, ਮਾਇਆ ਦੀ ਹਉਮੈ ਕਹਿੰਦੇ ਮਨ ਨੂੰ ਮੋਹ ਲੈਣ ਵਾਲੀ ਹੈ। ਇਹ ਬੜੀ ਭਿਆਨਕ ਹੈ, ਬੜੀ ਡਰਾਉਣੀ ਹੈ। ਜਿਹੜੇ ਇਹਦੇ ਵਿੱਚ ਲੱਗਦੇ ਹਨ ਫਿਰ ਦਵੈਤ ਭਾਵ ਦੇ ਵਿੱਚ ਜਾ ਫਸਦੇ ਹਨ, ਉਹਦੇ ਵਿੱਚ ਜਾ ਲੱਗਦੇ ਹਨ। ਜਿਵੇਂ ਬਚਨ ਆਉਂਦੇ ਹਨ, ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਣ ਤਜਿਆ ਨਹੀਂ ਜਾਏ। ਮਾਣ ਮੁਨੀ ਮੁਨ ਵਰ ਗਲੇ, ਮਾਣ ਸਭੇ ਕੋ ਖਾਏ। ਹੈ ਤਾਂ ਸਾਰਾ ਕੁਝ ਹੀ ਤਿਆਗਣਾ ਔਖਾ, ਧਨ ਦਾ ਮਾਣ, ਪ੍ਰਭਤਾ ਦਾ ਮਾਣ, ਕੁਰਸੀ ਦਾ ਮਾਣ, ਜ਼ਮੀਨ ਜਾਇਦਾਦ ਦਾ ਮਾਣ, ਸਾਰਾ ਕੁਝ ਤਿਆਗਣਾ ਔਖਾ ਹੈ। ਪਰ ਕਹਿੰਦੇ ਅੱਗੇ ਚੱਲ ਕੇ ਤਿਆਗ ਦਾ ਵੀ ਤਿਆਗ ਕਰਨਾ ਪੈਂਦਾ ਹੈ। ਫਿਰ ਕਈ ਸਾਡੇ ਵਰਗਿਆਂ ਨੂੰ ਤਿਆਗ ਦਾ ਮਾਣ ਹੋ ਜਾਂਦਾ ਹੈ, ਮੈਂ ਇਹ ਤਿਆਗਿਆ ਹੈ, ਉਹ ਤਿਆਗਿਆ ਹੈ, ਫਿਰ ਉਹ ਪੈਰ ਹੀ ਭੁੰਜੇ ਨਹੀਂ ਲੱਗਦੇ ਹਨ, ਚਾਲ ਹੀ ਬਦਲ ਜਾਂਦੀ ਹੈ। ਨਹੀਂ, ਕਹਿੰਦੇ ਇਸ ਮਾਣ ਨੇ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੂੰ ਖਾ ਲਿਆ। ਮਾਣ ਮੁਨੀ ਮੁਨ ਵਰ ਗਲੇ, ਮਾਣ ਸਭੈ ਕੋ ਖਾਏ। ਇਹ ਖਾ ਜਾਂਦਾ ਹੈ, ਕਿਉਂਕਿ ਜਦ ਹੀ ਹਉਮੈ ਆਉਂਦੀ ਹੈ ਉਦੋਂ ਹੀ ਫਿਰ ਪਰਚਾ ਪੈ ਜਾਂਦਾ ਹੈ। ਇੱਕ ਫਕੀਰ ਦਾ ਸੇਵਕ ਸੀ, ਉਹਨੇ ਦੇਖਿਆ ਅੰਮ੍ਰਿਤ ਵੇਲੇ ਅਲਲ ਸੁਬਾਹ ਆਖਣ ਲੱਗਾ, ਦੇਖ ਮੈਂ ਤਾਂ ਅੰਮ੍ਰਿਤ ਵੇਲੇ ਅਲਲ ਸੁਬਾਹ ਉੱਠਿਆ ਹੋਇਆ ਹੈ, ਅੱਲਾਹੂ ਅੱਲਾਹੂ ਜਪ ਰਿਹਾ ਹਾਂ, ਇਹ ਵੇਖੋ ਗਾਫਲ ਲੋਕ ਸੁੱਤੇ ਹੋਏ ਹਨ। ਅਗਲੇ ਦਿਨ ਹੀ ਦਿਨ ਦੇ 12 ਵਜੇ ਉੱਠਿਆ ਹੀ ਨਾ ਗਿਆ, ਹਉਮੈ ਆ ਗਈ, ਨਾਲ ਹੀ ਪਰਚਾ ਪੈ ਗਿਆ। ਸੋ ਮਹਾਰਾਜ ਫਰਮਾਉਂਦੇ ਹਨ ਕਿ ਮਾਇਆ ਦੀ ਹਉਮੈ ਜਿਹੜੀ ਹੈ ਇਹ ਮਨ ਨੂੰ ਮੋਹ ਲੈਣ ਵਾਲੀ ਹੈ, ਗ੍ਰਸ ਲੈਣ ਵਾਲੀ ਹੈ। ਇਹਦੇ ਵਿੱਚ ਫਸ ਕੇ ਫਿਰ ਜੀਵ ਦਵੈਤ ਦੇ ਵਿੱਚ ਚਲਿਆ ਜਾਂਦਾ ਹੈ।
ਨਾ ਇਹ ਮਾਰੀ ਨਾ ਮਰੈ, ਨਾ ਇਹ ਹੱਟ ਵਿਕਾਏ।
ਨਾ ਇਹ ਹਉਮੈ ਮਾਰਿਆਂ ਮਾਰੀ ਜਾਂਦੀ ਹੈ, ਨਾ ਇਹ ਕਹਿੰਦੇ ਆਪਣੇ ਆਪ ਮਰਦੀ ਹੈ, ਨਾ ਕਿਸੇ ਹੱਟੀ ਤੇ ਇਹਨੂੰ ਵੇਚ ਹੀ ਦਿੱਤਾ ਜਾਂਦਾ ਹੈ, ਵੇਚਿਆ ਹੀ ਜਾ ਸਕਦਾ ਹੈ। ਜਿਵੇਂ ਕੂੜਾ ਕਰਕਟ ਹੁੰਦਾ ਹੈ ਨਾ, ਘਰ ਦਾ ਕਚਰਾ ਹੁੰਦਾ ਹੈ, ਫਾਲਤੂ ਸਮਾਨ, ਇੱਥੇ ਸਾਡੇ ਇੰਡੀਆ ਵਿੱਚ ਤਾਂ ਉਸ ਨੂੰ ਜੋ ਕਚਰਾ ਵੀ ਵੇਚੀਏ ਉਹਦੇ ਵੀ ਕੁਝ ਪੈਸੇ ਮਿਲ ਜਾਂਦੇ ਹਨ। ਵਿਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ, ਦਾਸ ਵੀ ਜਾ ਕੇ ਆਇਆ ਹੈ ਆਸਟ੍ਰੇਲੀਆ, ਕਚਰਾ ਬਾਹਰ ਰੱਖ ਦਿੰਦੇ ਹਨ, ਕਈ ਵਾਰੀ ਕੋਲੋਂ ਪੈਸੇ ਦੇ ਕੇ ਚੁਕਾਉਣਾ ਪੈਂਦਾ ਹੈ। ਹਉਮੈ ਵੀ ਜੀਵਨ ਦਾ ਬੜਾ ਵੱਡਾ ਕਚਰਾ ਹੈ, ਕਿਸੇ ਹੱਟੀ ਤੇ ਨਹੀਂ ਵਿਕਦਾ, ਇਹ ਗੁਰੂ ਹੀ ਮਿਹਰ ਕਰੇ ਤਾਂ ਹੀ ਇਹਦੇ ਕੋਲੋਂ ਬਚਿਆ ਜਾਂਦਾ ਹੈ।
ਗੁਰ ਕੈ ਸ਼ਬਦ ਪਰ ਜਾਲੀਐ, ਤਾਂ ਇਹ ਵਿੱਚੋਂ ਹੋ ਜਾਏ।
ਇਹ ਹਉਮੈ ਤਾਂ ਦੂਰ ਹੁੰਦੀ ਹੈ ਜਦ ਕੋਈ ਸ਼ਬਦ ਦੇ ਨਾਲ ਜੁੜਦਾ ਹੈ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਜੋ ਸ਼ਬਦ ਦੀ ਕਮਾਈ ਕਰਦਾ ਹੈ, ਜੋ ਸ਼ਬਦ ਦੇ ਨਾਲ ਜੁੜਦਾ ਹੈ, ਫਿਰ ਉਹਦੇ ਅੰਦਰ ਹਉਮੈ ਦਾ ਅਭਾਵ ਹੁੰਦਾ ਹੈ।
ਤਨ ਮਨ ਹੋਵੇ ਉਜਲਾ, ਨਾਮ ਵਸੈ ਮਨ ਆਏ।
ਕਹਿੰਦੇ ਇਸ ਤਰ੍ਹਾਂ ਫਿਰ ਜਦ ਹਉਮੈ ਦੂਰ ਹੋ ਜਾਂਦੀ ਹੈ, ਤਨ ਵੀ ਉਜਲਾ ਹੋ ਜਾਂਦਾ ਹੈ, ਭਾਵ ਕਿ ਜਿਹੜੇ ਵਰਤੋਂ ਵਿਹਾਰ ਦੇ ਕਾਰਜ ਹਨ ਉਹਨਾਂ ਵਿੱਚ ਵੀ ਨਿਰਮਲਤਾ ਹੀ ਆ ਜਾਂਦੀ ਹੈ। ਉਂਝ ਭਾਵੇਂ ਆਪਣੇ ਆਪ ਨੂੰ ਬੰਦਾ ਪ੍ਰੇਮੀ ਅਖਵਾਵੇ, ਦਾਨੀ ਅਖਵਾਵੇ, ਗਿਆਨੀ ਅਖਵਾਵੇ, ਜਦ ਸੰਸਾਰ ਦੇ ਵਿੱਚ ਵਿਚਰਦਾ ਹੈ ਨਾ, ਉਦੋਂ ਇਹਦੀ ਨਿਰਮਲਤਾ ਹੀ ਜ਼ਾਹਰ ਨਹੀਂ ਹੁੰਦੀ ਹੈ, ਸੰਸਾਰ ਨੂੰ ਪਤਾ ਨਹੀਂ ਚੱਲਦਾ ਹੈ। ਕਿਉਂਕਿ ਹੈ ਹੀ ਨਹੀਂ ਹੈ। ਜਦੋਂ ਕੋਈ ਅੰਦਰੋਂ ਨਿਰਮਲ ਹੋ ਜਾਂਦਾ ਹੈ, ਸੰਸਾਰ ਦੇ ਵਿੱਚ ਵਿਚਰੇਗਾ, ਉਹਦੇ ਵਿਹਾਰਾਂ ਦੇ ਵਿੱਚੋਂ ਨਿਰਮਲਤਾ ਹੀ ਝਲਕੇਗੀ, ਉਹਦੇ ਬੋਲ ਵਿੱਚੋਂ, ਉਹਦੇ ਵਰਤੋਂ ਵਿਹਾਰ ਵਿੱਚੋਂ ਪਵਿੱਤਰਤਾ ਹੀ ਝਲਕੇਗੀ। ਤਨ ਵੀ ਉਜਲਾ ਹੋ ਜਾਂਦਾ ਹੈ, ਮਨ ਦੇ ਵਿੱਚੋਂ ਵੀ ਸਾਰੀਆਂ ਮੈਲਾਂ ਨਿਕਲ ਜਾਂਦੀਆਂ ਹਨ। ਤਨ ਮਨ ਹੋਵੇ ਉਜਲਾ, ਨਾਮ ਵਸੈ ਮਨ ਆਏ, ਨਾਮ ਕਹਿੰਦੇ ਅੰਦਰ ਫਿਰ ਵਸ ਜਾਂਦਾ ਹੈ। ਜਿੰਨਾ ਚਿਰ ਤੱਕ ਹਉਮੈ ਹੈ ਉਹਨਾਂ ਚਿਰ ਤੱਕ ਨਾਮ ਨਹੀਂ ਵਸਦਾ, ਜਦੋਂ ਹਉਮੈ ਨਿਕਲ ਜਾਂਦੀ ਹੈ ਫਿਰ ਨਾਮ ਵਸ ਜਾਂਦਾ ਹੈ। ਦੋਵੇਂ ਚੀਜ਼ਾਂ ਇੱਕੋ ਸਮੇਂ ਨਹੀਂ ਹੁੰਦੀਆਂ ਹਨ। ਜਿਹੜੇ ਬੰਦੇ ਦੇ ਅੰਦਰ ਹਉਮੈ ਹੋਵੇਗੀ, ਅੰਦਾਜ਼ਾ ਲਗਾਉਣਾ ਔਖਾ ਨੇ ਵੀ ਨਾਮ ਦਾ ਕਿਣਕਾ ਵੀ ਨਹੀਂ ਵਸਿਆ ਹੋਵੇਗਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਇਹਨਾਂ ਦੋਨਾਂ ਗੱਲਾਂ ਦਾ ਆਪਸ ਦੇ ਵਿੱਚ ਵਿਰੋਧ ਹੈ, ਦੋਵੇਂ ਇਕੱਠੀਆਂ ਨਹੀਂ ਵਸਦੀਆਂ ਹਨ। ਜਦ ਹਉਮੈ ਨਿਕਲ ਜਾਂਦੀ ਹੈ ਨਾਮ ਦਾ ਵਾਸਾ ਹੋ ਜਾਂਦਾ ਹੈ।
ਨਾਨਕ ਮਾਇਆ ਕਾ ਮਾਰਨ ਸ਼ਬਦ ਹੈ, ਗੁਰਮੁਖ ਪਾਇਆ ਜਾਏ।
ਸ੍ਰੀ ਸ੍ਰੀ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਇਸ ਮਾਇਆ ਰੂਪੀ ਹਉਮੈ ਦਾ ਮਾਰਨ ਜਿਹੜਾ ਦਾਰੂ ਹੈ, ਇਹ ਕਹਿੰਦੇ ਨਾਮ ਹੈ। ਇਹਦਾ ਮਸਾਲਾ ਇਹ ਹੈ, ਜਿਸ ਤਰ੍ਹਾਂ ਇੱਕ ਜਗ੍ਹਾ ਬਚਨ ਆਉਂਦੇ ਹਨ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ, ਗੱਲੀ ਭਿਸਤ ਨਾ ਜਾਈਐ ਛੁੱਟੈ ਸੱਚ ਕਮਾਏ। ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ। ਉੱਥੇ ਦੱਸਿਆ ਹੈ ਵੀ ਕੋਈ ਦਾਰੂ ਨਹੀਂ ਹੈ ਜਿਹੜਾ ਪਾਪ ਦੀ ਕਮਾਈ ਨੂੰ ਪੁੰਨ ਦੀ ਕਮਾਈ ਵਿੱਚ ਬਦਲ ਦੇਵੇ। ਇੱਥੇ ਸਤਿਗੁਰੂ ਜੀ ਮਾਰਨ ਦਾ ਭਾਵ ਦੱਸ ਰਹੇ ਹਨ ਕਿ ਹਉਮੈ ਦਾ ਮਾਇਆ ਦਾ ਮਾਰਨ ਦਾਰੂ ਜਿਹੜਾ ਹੈ ਪਰਮੇਸ਼ਰ ਦਾ ਨਾਮ ਹੈ। ਨਾਮ ਦੁਆਰਾ ਕਹਿੰਦੇ ਇਹ ਦੂਰ ਹੁੰਦੀ ਹੈ, ਸ਼ਬਦ ਦੇ ਨਾਲ ਜੁੜ ਕੇ ਹੀ ਕਹਿੰਦੇ ਇਸ ਦੀ ਨਿਵਿਰਤੀ ਹੁੰਦੀ ਹੈ। ਔਰ ਨਾਮ ਮਿਲਦਾ ਕਿੱਥੋਂ ਹੈ? ਗੁਰਮੁਖ ਪਾਇਆ ਜਾਏ, ਗੁਰੂ ਦੇ ਕੋਲੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ।
ਪੌੜੀ ਸਤਿਗੁਰ ਕੀ ਵਡਿਆਈ, ਸਤਿਗੁਰ ਦਿੱਤੀ ਤੁਰਹੋ ਹੁਕਮ ਬੁਝ ਨਿਸ਼ਾਨ।
ਪੌੜੀ ਵਿੱਚ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਹਨ, ਉਹ ਜਿਹੜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅਗੰਮੀ ਵਡਿਆਈ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਪ੍ਰਾਪਤ ਹੋਈ, ਉਹ ਵਡਿਆਈ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਦੇਣਾ ਕੀਤੀ। ਧੁਰੋਂ ਹੀ ਹੁਕਮ ਸੀ, ਧੁਰ ਦਾ ਹੀ ਇਹ ਨਿਸ਼ਾਨ ਸੀ।
ਉੱਤੀ ਪਾਤੀ ਜਾਵਾਈ ਸਕੀ, ਅਗਹੋ ਪਿੱਛੋ ਟੋਲ ਡਿੱਠਾ ਲਾਹਿਓਨ ਸਭਨਾ ਕਾ ਅਭਿਮਾਨ।
ਪੁੱਤੀ ਤੋਂ ਭਾਵ ਵੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਨੂੰ ਵੀ ਦੇਖ ਲਿਆ ਵੀ ਕਿਸੇ ਦੇ ਅੰਦਰ ਭੁਲੇਖਾ ਨਾ ਰਹਿ ਜਾਵੇ, ਵੀ ਗੁਰੂ ਅਮਰਦਾਸ ਜੀ ਨੂੰ ਐਵੇਂ ਹੀ ਗੱਦੀ ਦੇ ਦਿੱਤੀ। ਉਹਨਾਂ ਨੂੰ ਵੀ ਪਰਖਿਆ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਹੈ, ਮੰਜੀ ਦਾਸ ਬਹਾਲਿਆ ਦਾਤਾ ਸਿਧਾਸਣ ਸਿੱਖ ਆਇਆ। ਆਪਣੇ ਆਪ ਹੀ ਇਹਨਾਂ ਨੇ ਗੁਰੂ ਬਣਨ ਦੀ ਕੋਸ਼ਿਸ਼ ਕੀਤੀ ਸੀ। ਇਹ ਧਾਰਮਿਕ ਪਦਵੀਆਂ ਧੁਰ ਦੀਆਂ ਬਖਸ਼ੀਆਂ ਹੋਈਆਂ ਹੁੰਦੀਆਂ ਹਨ, ਆਪਣੇ ਆਪ ਨਹੀਂ ਗੱਲ ਬਣਦੀ ਹੈ। ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਉਹਨਾਂ ਨੇ ਵੀ, ਕਿਉਂਕਿ ਜਿਹੜੇ ਬਾਬੇ ਦਾਤੂ ਜੀ ਦਾਸੂ ਜੀ ਸਨ ਸਾਧ ਸੰਗਤ ਜੀ, ਉਹਨਾਂ ਨੇ ਕੁਝ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ, ਮੰਜੀ ਲਾ ਕੇ ਗੱਦੀ ਲਾ ਕੇ ਬੈਠਣ ਲੱਗ ਪਏ। ਪਰ ਸਾਧ ਸੰਗਤ ਜੀ ਇਤਿਹਾਸ ਦੇ ਵਿੱਚ ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ ਵੀ ਸਿਰ ਚੁਕਰਾਉਣ ਲੱਗ ਪਿਆ ਸੀ ਇਹਨਾਂ ਦਾ, ਬੜੀ ਬੁਰੀ ਤਰ੍ਹਾਂ ਦੇ ਨਾਲ। ਮਾਤਾ ਖੀਵੀ ਜੀ ਨੇ ਫਿਰ ਧੰਨ ਗੁਰੂ ਅਮਰਦਾਸ ਜੀ ਦੇ ਪਾਸ ਲਿਜਾ ਕੇ ਬਖਸ਼ਾਇਆ। ਹੁਣ ਮਾੜਾ ਬੰਦਾ ਭਾਰੀ ਪੰਡ ਚੁੱਕ ਲਵੇ, ਉਹਦੀਆਂ ਲੱਤਾਂ ਹੀ ਕੰਬਣੀਆਂ, ਹੋਰ ਕੀ ਹੋਣਾ ਹੈ। ਇਹ ਧਾਰਮਿਕ ਪਦਵੀਆਂ ਜਿਹੜੀਆਂ ਹਨ ਇਹ ਐਵੇਂ ਨਹੀਂ ਹਨ, ਮਾੜਾ ਬੰਦਾ ਨਹੀਂ ਇਹਨਾਂ ਨੂੰ ਨਿਭਾ ਸਕਦਾ ਹੈ। ਸਿਰ ਚਕਰਾਉਣ ਲੱਗ ਪਿਆ ਸੀ, ਪੁੱਤਰਾਂ ਨੂੰ ਦੇਖ ਲਿਆ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਪੁੱਤੀ ਪਾਤੀ ਜਿਹੜੇ ਭਤੀਜੇ ਸਨ ਭਰਾ ਦੇ ਪੁੱਤਰ ਉਹਨਾਂ ਨੂੰ ਦੇਖ ਲਿਆ, ਜਵਾਈਆਂ ਨੂੰ ਦੇਖ ਲਿਆ, ਕਿਉਂਕਿ ਸਤਿਗੁਰਾਂ ਦੀਆਂ ਦੋ ਸਪੁੱਤਰੀਆਂ ਸਨ, ਬੀਬੀ ਅਮਰੋ ਜੀ ਬੀਬੀ ਅਨੋਖੀ ਜੀ। ਬੀਬੀ ਅਮਰੋ ਜੀ ਤਾਂ ਭਾਈ ਜੱਸੂ ਜੀ ਦੇ ਨਾਲ ਵਿਆਹੇ ਹੋਏ ਸਨ, ਬੀਬੀ ਅਨੋਖੀ ਜੀ ਦੇ ਪਤੀ ਦਾ ਦਾਸ ਨੂੰ ਯਾਦ ਨਹੀਂ ਹੈ ਨਾਮ, ਉਹਨਾਂ ਨੂੰ ਵੀ ਦੇਖ ਲਿਆ, ਹੋਰ ਸਕੇ ਸੰਬੰਧੀਆਂ ਰਿਸ਼ਤੇਦਾਰਾਂ ਸਾਰਿਆਂ ਨੂੰ ਦੇਖ ਲਿਆ। ਹਾਂ, ਜੇਕਰ ਤਾਂ ਕੋਈ ਪਰਿਵਾਰ ਵਿੱਚੋਂ ਯੋਗ ਹੋਵੇ ਫਿਰ ਇਹ ਰੂਹਾਨੀ ਦਾਤ ਦੇਣੀ ਕੋਈ ਹਰਜ ਵਾਲੀ ਗੱਲ ਨਹੀਂ ਹੁੰਦੀ ਹੈ। ਦੇਖੋ ਬਾਕੀ ਵੀ ਸਤਿਗੁਰਾਂ ਦੇ ਸਾਹਿਬਜ਼ਾਦੇ ਹਨ, ਪਰ ਅਰਦਾਸ ਵਿੱਚ ਆਪਾਂ ਚੌਵਾਂ ਦਾ ਹੀ ਨਾਮ ਲੈਂਦੇ ਹਾਂ। ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ। ਉਹ ਪੁੱਤਰ ਵੀ ਹਨ, ਸਾਹਿਬਜ਼ਾਦੇ ਵੀ ਹਨ, ਪਰ ਪੂਰਨ ਸਿੱਖ ਵੀ ਹਨ, ਬ੍ਰਹਮ ਗਿਆਨੀ ਵੀ ਹਨ, ਸੰਤ ਵੀ ਹਨ, ਸ਼ਹੀਦ ਵੀ ਹਨ, ਉਹਨਾਂ ਦੇ ਕੋਲ ਸਾਰੀਆਂ ਹੀ ਖੂਬੀਆਂ ਹਨ। ਸਤਿਗੁਰਾਂ ਨੇ ਸਾਰੇ ਪਰਿਵਾਰ ਨੂੰ ਦੇਖ ਲਿਆ, ਪਰ ਇਹ ਦਾਤ ਜਿਹੜੀ ਸੀ ਨਾ ਇਲਾਹੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਦੇਣਾ ਕੀਤੀ। ਲਾਹਿਓਨ ਸਭਨਾ ਕਾ ਅਭਿਮਾਨ, ਸਾਰਿਆਂ ਦਾ ਹੰਕਾਰ ਦੂਰ ਕੀਤਾ।
ਜਿੱਥੇ ਕੋ ਵੇਖੈ ਤਿੱਥੇ ਮੇਰਾ ਸਤਿਗੁਰੂ, ਹਰ ਬਖਸ਼ਿਓਸ ਸਭ ਜਹਾਨ।
ਜਿੱਥੇ ਵੀ ਕੋਈ ਦੇਖਦਾ ਹੈ, ਚਿੰਤਨ ਕਰਦਾ ਹੈ, ਯਾਦ ਕਰਦਾ ਹੈ, ਉੱਥੇ ਹੀ ਸਰਬ ਵਿਆਪਕ ਸਤਿਗੁਰੂ ਜੀ ਹਾਜ਼ਰ ਨਾਜ਼ਰ ਹੁੰਦੇ ਹਨ। ਇਹ ਵਡਿਆਈ ਪਰਮੇਸ਼ਰ ਨੇ ਸਾਰੇ ਸੰਸਾਰ ਨੂੰ ਬਖਸ਼ਣ ਦੀ ਸਤਿਗੁਰਾਂ ਨੂੰ ਦੇਣਾ ਕੀਤੀ ਹੈ। ਕੋਈ ਡੰਬੀ ਗੁਰੂ, ਕੋਈ ਪਖੰਡੀ ਗੁਰੂ, ਇਹ ਤਾਂ ਵੀ ਉਹਦਾ ਚੇਲੇ ਨੂੰ ਲੋੜ ਪੈ ਗਈ ਦਿੱਲੀ ਬੰਬੇ ਜਾਂ ਹੋਰ ਕਿਧਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਉੱਥੇ ਨਹੀਂ ਪਹੁੰਚ ਸਕੇਗਾ। ਇਹ ਸਮਰੱਥ ਗੁਰੂ ਹੀ ਪਹੁੰਚ ਸਕਦਾ ਹੈ। ਜੇ ਮਨੁੱਖ ਸ਼ਾਹੂਕਾਰ ਨੂੰ ਲੋੜ ਪੈ ਗਈ, ਪਹੁੰਚ ਗਏ ਸੰਗਲਾ ਦੀਪ, ਧੰਨ ਗੁਰੂ ਨਾਨਕ ਸਾਹਿਬ ਜੀ। ਮੱਖਣ ਸ਼ਾਹ ਲਬਾਣੇ ਨੂੰ ਲੋੜ ਪੈ ਗਈ ਸੂਰਤ ਬੰਦਰਗਾਹ 'ਤੇ, ਧੰਨ ਗੁਰੂ ਤੇਗ ਬਹਾਦਰ ਜੀ ਪਹੁੰਚ ਗਏ ਉੱਥੇ। ਸਤਿਗੁਰੂ ਜੀ ਸਰਬ ਵਿਆਪਕ ਹਨ, ਜਿੱਥੇ ਵੀ ਸਿੱਖ ਯਾਦ ਕਰਦਾ ਹੈ ਹਾਜ਼ਰ ਹੁੰਦੇ ਹਨ, ਪਹੁੰਚ ਜਾਂਦੇ ਹਨ, ਸਹਾਇਤਾ ਕਰਦੇ ਹਨ।
ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਿੱਜੈ, ਜੇ ਵਿਮੁਖ ਹੋਵੈ ਸੋ ਫਿਰੈ ਭ੍ਰਿਸ਼ਟ ਥਾਨ।
ਜੋ ਸਤਿਗੁਰੂ ਨੂੰ ਮਿਲਦਾ ਹੈ ਅਤੇ ਸਤਿਗੁਰੂ ਨੂੰ ਮੰਨਦਾ ਹੈ, ਸਤਿਗੁਰਾਂ 'ਤੇ ਭਰੋਸਾ ਕਰਦਾ ਹੈ, ਵਿਸ਼ਵਾਸ ਕਰਦਾ ਹੈ, ਯਕੀਨ ਕਰਦਾ ਹੈ, ਉਹ ਗੁਰਮੁਖ ਆਪਣਾ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਬਣਾ ਲੈਂਦਾ ਹੈ। ਅਤੇ ਜਿਹੜਾ ਗੁਰੂ ਤੋਂ ਵੇਮੁਖ ਹੋ ਜਾਂਦਾ ਹੈ, ਸੋ ਫਿਰ ਭ੍ਰਿਸ਼ਟ ਥਾਨ, ਉਹ ਫਿਰ ਕਹਿੰਦੇ ਗੰਦੀਆਂ ਥਾਵਾਂ 'ਤੇ ਤੁਰਿਆ ਫਿਰਦਾ ਹੈ, ਉਹਦੇ ਸੋਚ ਮੰਡਲ ਦੇ ਵਿੱਚ ਗੰਦ ਵਸਿਆ ਰਹਿੰਦਾ ਹੈ। ਜੋ ਗੁਰੂ ਦੇ ਚਰਨਾਂ ਦੇ ਨਾਲ ਲੱਗ ਜਾਂਦਾ ਹੈ, ਉਹਦਾ ਜੀਵਨ ਸਫਲਾ ਹੋ ਜਾਂਦਾ ਹੈ।
ਜਨ ਨਾਨਕ ਕੈ ਵਲ ਹੁਆ ਮੇਰਾ ਸੁਆਮੀ, ਹਰ ਸੱਜਣ ਪੁਰਖ ਸੁਜਾਨ।
ਚੌਥੇ ਗੁਰੂ ਨਾਨਕ, ਧੰਨ ਗੁਰੂ ਰਾਮਦਾਸ, ਸੋਢੀ ਸੁਲਤਾਨ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਉਹ ਪਰਮੇਸ਼ਰ ਮੇਰਾ ਸੁਆਮੀ ਮਾਲਕ ਆਪਣੇ ਪਿਆਰਿਆਂ ਦੇ ਹਮੇਸ਼ਾ ਵੱਲ ਰਹਿੰਦਾ ਹੈ, ਉਹਨਾਂ ਦਾ ਪੱਖ ਕਰਦਾ ਹੈ, ਉਹਨਾਂ ਦੀ ਸਹਾਇਤਾ ਕਰਦਾ ਹੈ। ਉਹ ਬੜਾ ਹਰੀ ਸੱਜਣ, ਬੜਾ ਜੋ ਵਿਆਪਕ ਹੈ, ਸਿਆਣਾ ਹੈ, ਸੁਜਾਨ ਹੈ, ਸਮਝਦਾਰ ਹੈ। ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ। ਜਿੱਥੇ ਸੰਸਾਰ ਦੇ ਲੋਕਾਂ ਨੂੰ ਲੱਖਾਂ ਪਾਪੜ ਵੇਲਣ ਦੇ ਨਾਲ ਕੋਈ ਵੀ ਗੱਲ ਨਹੀਂ ਬਣਦੀ ਹੈ, ਉੱਥੇ ਰੱਬ ਦੇ ਪਿਆਰਿਆਂ ਦੇ ਅਚਿੰਤੀ ਕੰਮ ਕਾਰਜ ਰਾਸ ਆ ਜਾਂਦੇ ਹਨ, ਸਵਰ ਜਾਂਦੇ ਹਨ, ਕਿਉਂਕਿ ਪਰਮੇਸ਼ੁਰ ਉਹਨਾਂ ਦੇ ਵੱਲ ਹੁੰਦਾ ਹੈ, ਪਰਮੇਸ਼ੁਰ ਉਹਨਾਂ ਦੀ ਸਹਾਇਤਾ ਕਰਦਾ ਹੈ।
ਪਾਉਂਦੀ ਭਿੱਤ ਦੇਖ ਕੇ ਸਭ ਆਏ ਪਏ ਸਤਿਗੁਰ ਕੀ ਪੈਰੀ, ਲਾਹਿਓ ਨ ਸਭਨਾ ਕਿਹੋ ਮਨੋ ਗੁਮਾਨ।
ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਪੌਦੀ ਭਿੱਤ ਤੋਂ ਭਾਵ ਵੀ ਸਦਾ ਵਰਤ ਲਾ ਰੱਖਿਆ ਹੈ। ਇੱਕ ਤਾਂ ਸ਼ਬਦ ਦਾ ਮਹਾਰਾਜ ਜੀ ਨੇ ਸਦਾ ਵਰਤ ਲਗਾਇਆ ਸੀ, ਦੂਸਰਾ ਪਾਤਸ਼ਾਹ ਜੀ ਨੇ ਵਚਨ ਕੀਤਾ ਸੀ ਪਹਿਲੇ ਪੰਗਤ ਪਾਛੇ ਸੰਗਤ। ਕੋਈ ਵੀ ਪ੍ਰੇਮੀ ਆਉਂਦਾ ਹੈ, ਸੰਗਤ ਆਉਂਦੀ ਹੈ, ਪਹਿਲਾਂ ਉਹਨੂੰ ਲੰਗਰ ਦੇ ਵਿੱਚੋਂ ਭੋਜਨ ਛਕਾਓ, ਫਿਰ ਸਾਡੇ ਪਾਸ ਲੈ ਕੇ ਆਓ। ਬੜੇ ਬੜੇ ਧਾਰਮਿਕ ਸੰਸਾਰ ਦੇ ਵਿੱਚ ਸਥਾਨ ਹਨ, ਪਰ ਜਿਹੜੀ ਲੰਗਰ ਦੀ ਮਹਾਨਤਾ ਗੁਰੂ ਘਰ ਦੇ ਵਿੱਚ ਹੈ, ਅੱਜ ਵੀ ਹੈ, ਕਿਧਰੇ ਦਿਖਾਈ ਨਹੀਂ ਪੈਂਦੀ ਹੈ, ਜਿਹੜੀ ਮਹਿਮਾ ਹੈ। ਇਸ ਕਰਕੇ ਲੰਗਰ ਦੀ ਤ੍ਰਿਪਤੀ ਵਾਸਤੇ ਅਤੇ ਨਾਮ ਦੀ ਤ੍ਰਿਪਤੀ ਵਾਸਤੇ ਸੰਸਾਰ ਦੇ ਲੋਕ ਸਤਿਗੁਰਾਂ ਦੀ ਸ਼ਰਣੀ ਲੱਗ ਜਾਂਦੇ ਹਨ, ਲੱਗੇ ਹੋਏ ਹਨ। ਐਸੀਆਂ ਰਹਿਮਤਾਂ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਰ ਰਹੇ ਹਨ ਕਿ ਸਤਿਗੁਰਾਂ ਦੇ ਘਰ ਦੇ ਵਿੱਚ ਐਸੇ ਸਦਾ ਵਰਤ ਚੱਲ ਰਹੇ ਹਨ, ਨਾਮ ਦੇ ਲੰਗਰ ਚੱਲ ਰਹੇ ਹਨ ਅਤੇ ਭੋਜਨ ਭੰਡਾਰ ਦੇ ਲੰਗਰ ਚੱਲ ਰਹੇ ਹਨ। ਆਓ ਸਾਧ ਸੰਗਤ ਜੀ, ਲੜੀਵਾਰ ਸ਼ਬਦ ਵਿੱਚ ਵੀ ਜਿਵੇਂ ਸਤਿਗੁਰੂ ਜੀ ਆਪਾਂ ਨੂੰ ਉਪਦੇਸ਼ ਬਖਸ਼ਦੇ ਹਨ, ਸਰਵਣ ਕਰੀਏ ਜੀ।
ਮਾਲੀ ਗੌੜਾ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਮਾਲੀ ਗੌੜਾ ਰਾਗ ਵਿੱਚ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਫਰਮਾਨ ਹੈ। ਮੂਲ ਮੰਗਲ ਕਰਦੇ ਹਨ, ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਮਿਹਰ ਦੁਆਰਾ ਪ੍ਰਾਪਤੀ ਹੁੰਦੀ ਹੈ।
ਰੇ ਮਨ ਟਹਿਲ ਹਰ ਸੁਖ ਸਾਰ।
ਸਤਿਗੁਰੂ ਜੀ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਹੈ ਉੱਤਮ ਵਕਤਾ ਦੇ ਰੂਪ ਦੇ ਵਿੱਚ ਫਰਮਾਉਂਦੇ ਹਨ, ਹੇ ਮੇਰੇ ਮਨਾ, ਜੇ ਟਹਿਲ ਹੀ ਕਰਨੀ ਹੈ ਤਾਂ ਉਸ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਕਰਿਆ ਕਰ। ਸੰਸਾਰ ਦੇ ਵਿੱਚ ਐਸੇ ਜੀਵ ਬਹੁਤ ਸਾਰੇ ਦੇਖਣ ਨੂੰ ਮਿਲ ਜਾਂਦੇ ਹਨ ਜਿਹੜੇ ਐਵੇਂ ਹੀ ਸਧਾਰਨ ਲੋਕਾਂ ਦੇ ਪਿੱਛੇ ਪਿੱਛੇ ਭਟਕਦੇ ਫਿਰਦੇ ਹਨ। ਜਿਵੇਂ ਫੁੱਲ ਦੇ ਉੱਪਰ ਭੌਰਾ ਮੰਡਰਾਉਂਦਾ ਫਿਰਦਾ ਹੈ ਨਾ, ਇਵੇਂ ਉਹਨਾਂ ਦੇ ਪਿੱਛੇ ਪਿੱਛੇ ਮੰਡਰਾਉਂਦੇ ਫਿਰਦੇ ਹਨ, ਦਿਖਾਈ ਪੈਂਦੇ ਹਨ। ਕਹਿੰਦੇ ਕੀ ਲੱਭੇਗਾ ਉਹਨਾਂ ਦੇ ਕੋਲੋਂ, ਕੁਝ ਨਹੀਂ ਤੈਨੂੰ ਲੱਭਣ ਵਾਲਾ, ਛੱਡ ਉਹਨਾਂ ਦੀਆਂ ਟਹਿਲਾਂ ਕਰਨੀਆਂ। ਇੱਕ ਤਾਂ ਹੈ ਪਰਮੇਸ਼ਰ ਦਾ ਭਜਨ ਕਰਨਾ, ਸਿਮਰਨ ਕਰਨਾ, ਇਹ ਪਰਮੇਸ਼ਰ ਦੀ ਟਹਿਲ ਹੈ। ਦੂਸਰਾ ਹੈ ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਹੇ। ਖਲਕਤ ਵਿੱਚ ਵੀ ਖਾਲਕ ਹੀ ਵੱਸਦਾ ਹੈ, ਖਲਕਤ ਦੀ ਸੇਵਾ ਕਰਨੀ ਵੀ ਪਰਮੇਸ਼ਰ ਦੀ ਸੇਵਾ ਹੀ ਹੈ। ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ। ਤੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਐ ਮਨੁੱਖ ਉਸ ਪਰਮੇਸ਼ਰ ਦੀ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਦੀ ਟਹਿਲ ਕਰਿਆ ਕਰ।
ਅਵਰ ਟਹਿਲਾਂ ਝੂਠੀਆਂ ਨਿਤ ਕਰੈ ਜਮ ਸਿਰ ਮਾਰ।
ਹੋਰ ਜਿਹੜੀਆਂ ਦੁਨੀਆਂਦਾਰਾਂ ਦੀਆਂ ਟਹਿਲਾਂ ਕਰਨੀਆਂ ਹਨ, ਚਾਪਲੂਸੀਆਂ ਕਰਨੀਆਂ ਹਨ, ਉਹਨਾਂ ਦੇ ਪਿੱਛੇ ਪਿੱਛੇ ਭਟਕਣਾ ਹੈ, ਉਹਨਾਂ ਤੋਂ ਤੂੰ ਛੱਡ ਪਰਾਂ, ਉਹਨਾਂ ਦੇ ਵਿੱਚ ਕੀ ਰੱਖਿਆ ਹੈ। ਕਿਉਂਕਿ ਸਧਾਰਨ ਰੂਪ ਦੇ ਵਿੱਚ ਜਿਹੜਾ ਆਪਣਾ ਜੀਵਨ ਚਲਾਉਣਾ ਹੈ ਉਹ ਹੋਰ ਗੱਲ ਹੈ। ਬਾਜਾਂ ਵਾਲੇ ਸਤਿਗੁਰਾਂ ਨੇ 52 ਬਚਨਾਂ ਦੇ ਵਿੱਚ ਲਿਖਿਆ ਹੈ ਬਚਨ ਵੀ ਸਿੱਖ ਨੇ ਰਾਜਨੀਤੀ ਵੀ ਕਰਨੀ ਹੈ, ਪੜ੍ਹਨੀ ਹੈ, ਪਰ ਉਹਦੀ ਕੋਈ ਹੱਦ ਤਾਂ ਹੋਣੀ ਚਾਹੀਦੀ ਹੈ ਨਾ। ਇਹ ਨਾ ਵੀ ਐਵੇਂ ਲੇਲੀ ਵਾਂਗੂ ਪਿੱਛੇ ਪਿੱਛੇ ਭਟਕਦਾ ਫਿਰੇ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੈ। ਕੋਈ ਹੱਦ ਹੋਣੀ ਚਾਹੀਦੀ ਹੈ, ਕੋਈ ਤਰੀਕਾ ਹੋਣਾ ਚਾਹੀਦਾ ਹੈ। ਜੇ ਸਾਨੂੰ ਅਗਲੇ ਦੀ ਲੋੜ ਹੈ, ਅਗਲਿਆਂ ਨੂੰ ਵੀ ਸਾਡੀ ਲੋੜ ਹੈ, ਐਸੀ ਗੱਲ ਨਹੀਂ ਹੈ। ਸੋ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਬਾਕੀ ਟਹਿਲਾਂ ਕਰਨੀਆਂ ਛੱਡ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ ਸ੍ਰੀ ਕਲਗੀਧਰ ਚਮਤਕਾਰ ਦੇ ਵਿੱਚ। ਕਹਿੰਦੇ ਢਾਕੇ ਦੇ ਵਿੱਚ ਇੱਕ ਪ੍ਰੇਮੀ ਸਿੱਖ ਰਿਹਾ ਕਰਦਾ ਸੀ, ਉਹਦਾ ਨਾਮ ਸੀ ਭਾਈ ਜੋਤੀ ਸਿੰਘ ਜੀ। ਕੀਰਤਨ ਬੜਾ ਗਜਬ ਦਾ ਕਰਦੇ ਸਨ, ਕਿਉਂਕਿ ਸਾਧ ਸੰਗਤ ਜੀ ਨਿਰੀ ਕਲਾ ਹੀ ਨਹੀਂ ਸੀ, ਪਿੱਛੇ ਭਗਤੀ ਵੀ ਸੀ। ਇੱਕ ਤਾਂ ਹੁੰਦਾ ਵੀ ਗਲਾ ਸੁਰੀਲਾ ਹੋਵੇ, ਸੁਰ ਵਿੱਚ ਹੋਵੇ, ਸਿੱਖਿਆ ਬਹੁਤ ਜ਼ਿਆਦਾ ਹੋਵੇ, ਤਾਂ ਵੀ ਚਲੋ ਕੋਈ ਨਾ ਕੋਈ ਖੇਡ ਬਣ ਜਾਂਦੀ ਹੈ, ਪਰ ਜ਼ਿਆਦਾ ਸਮਾਂ ਟਿਕਾਊ ਨਹੀਂ ਹੁੰਦਾ ਹੈ। ਇੱਕ ਹੁੰਦਾ ਹੈ ਕੀਰਤਨੀਏ ਭਗਤੀ ਕਰਕੇ ਕੀਰਤਨ ਕਰਦੇ ਹਨ। ਕਥਣੀਆਂ ਸੰਤਾਂ ਦੇ ਵਿੱਚ ਜ਼ਿਕਰ ਆਉਂਦਾ ਹੈ, ਭਾਈ ਸਾਹਿਬ ਸਿੰਘ ਜੀ ਇੱਕ ਕੀਰਤਨੀਏ ਹੋਏ ਹਨ, 51 ਪਾਠ ਜਪਜੀ ਸਾਹਿਬ ਦੇ ਕਰਕੇ ਫਿਰ ਕੀਰਤਨ ਕਰਨ ਬੈਠਦੇ ਸਨ, ਇੰਨੇ ਵੱਡੇ ਅਭਿਆਸੀ ਸਨ। ਫਿਰ ਉੱਡਦੇ ਪੰਛੀ ਵੀ ਬੈਠ ਜਾਂਦੇ ਸਨ, ਇੰਨਾ ਰਸ ਬਣਦਾ ਸੀ। ਭਾਈ ਜੋਤੀ ਸਿੰਘ ਜੀ ਸਾਧ ਸੰਗਤ ਜੀ ਕੀਰਤਨ ਕਰਨਾ ਗੰਗਾ ਦੇ ਕਿਨਾਰੇ 'ਤੇ ਬੈਠ ਕੇ ਉੱਥੋਂ ਦੇ ਹਾਕਮ ਨੇ ਬੁਲਾ ਘੱਲਿਆ, ਜਿਹੜਾ ਕਲਾਮ ਤੁਸੀਂ ਪੜ੍ਹਦੇ ਹੋ ਸਾਨੂੰ ਵੀ ਸੁਣਾਓ। ਧੱਕੇ ਨਾਲ ਆਖਣ ਲੱਗਾ, ਕੋਈ ਰੱਬ ਦੇ ਪਿਆਰਿਆਂ ਦੇ ਅੱਗੇ ਬੇਨਤੀ ਕਰੇ, ਕੋਈ ਕਥਾ ਕਰਾਉਣੀ ਹੈ, ਕੀਰਤਨ ਕਰਾਉਣਾ, ਵੀ ਤੁਹਾਨੂੰ ਬੇਨਤੀ ਹੈ ਜੀ ਸਾਨੂੰ ਕਥਾ ਕੀਰਤਨ ਸੁਣਾਓ। ਕੋਈ ਧੱਕੇ ਨਾ ਕੇ ਵੀ ਸਾਡੇ ਇੱਥੇ ਆ ਕੇ ਕਥਾ ਕਰੋ, ਇੱਥੇ ਕੀਰਤਨ ਸੁਣਾਓ, ਉਹ ਤਾਂ ਗੱਲ ਨਹੀਂ ਨਾ ਬਣ, ਰਸ ਕਿੱਥੋਂ ਬਣੇਗਾ, ਇਹ ਤਾਂ ਬੇਨਤੀ ਦੀ ਗੱਲ ਹੈ, ਕਈ ਐਸਾ ਕਰਦੇ ਹਨ। ਸੋ ਸਾਧ ਸੰਗਤ ਜੀ ਧੱਕੇ ਦੇ ਨਾਲ ਆਖਣ ਲੱਗਾ, ਮੈਨੂੰ ਇਹੋ ਜਿਹਾ ਕਲਾਮ ਸੁਣਾਓ। ਰੱਬ ਦੇ ਪਿਆਰੇ ਮੌਜ ਦੇ ਮਾਲਕ ਹੁੰਦੇ ਹਨ, ਉਹ ਕਿਸੇ ਦੇ ਗੁਲਾਮ ਨਹੀਂ ਹੋਇਆ ਕਰਦੇ ਹਨ। ਆਖਣ ਲੱਗੇ ਜੋਤੀ ਸਿੰਘ ਜੀ, ਮੈਂ ਕੇਵਲ ਤੇ ਕੇਵਲ ਪਰਮੇਸ਼ਰ ਨੂੰ ਹੀ ਕੀਰਤਨ ਸੁਣਾਉਂਦਾ ਹਾਂ, ਹੋਰ ਕਿਸੇ ਨੂੰ ਕੀਰਤਨ ਨਹੀਂ ਸੁਣਾਉਂਦਾ ਹਾਂ। ਬੜੀ ਉਹਦੇ ਸਨਮਾਨ ਨੂੰ ਸੱਟ ਵੱਜੀ ਵੀ ਮੈਨੂੰ ਇਹਨੇ ਇਨਕਾਰ ਕੀਤਾ, ਇਹ ਹੋਵੇ ਕੌਣ, ਇਹ ਕੀ ਚੀਜ਼ ਹੈ ਮੇਰੇ ਸਾਹਮਣੇ। ਹੰਕਾਰ ਜਿਹੜਾ ਹੈ ਨਾ, ਉਹਦੇ ਸਾਹਮਣੇ ਗੁਰੂ ਵੀ ਕੁਝ ਨਹੀਂ ਹੈ, ਰੱਬ ਦਾ ਦੇ ਪਿਆਰੇ ਕੁਝ ਨਹੀਂ ਹਨ, ਗ੍ਰੰਥੀ ਸਿੰਘ ਕੁਝ ਨਹੀਂ ਹਨ, ਉਹਨਾਂ ਦੇ ਸਾਹਮਣੇ ਕੀਰਤਨੀਏ ਕੁਝ ਨਹੀਂ ਹਨ। ਹੰਕਾਰ ਜਦ ਆ ਜਾਂਦਾ ਹੈ ਬੰਦੇ ਨੂੰ, ਆਖਣ ਲੱਗ ਇਹ ਕੌਣ ਹੁੰਦਾ ਹੈ ਮੇਰੇ ਹੰਕਾਰ ਨੂੰ ਸੱਟ ਮਾਰਨ, ਉੱਠ ਉਸੇ ਵੇਲੇ ਪਕੜ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ। ਸਾਧ ਸੰਗਤ ਜੀ ਢਾਕੇ ਦੇ ਵਿੱਚ ਹੀ ਇੱਕ ਮਾਤਾ ਕ੍ਰਿਸ਼ਨ ਕੌਰ ਜੀ ਰਹਿੰਦੇ ਸਨ, ਇਹਨਾਂ ਦਾ ਗਾੜਾ ਵੀ ਬੜਾ ਰਸੀਲਾ ਸੀ, ਇਹ ਵੀ ਭਗਤੀਵਾਨ ਸਨ। ਹੁਣ ਗੱਲ ਆ ਗਈ ਪਰੋਪਕਾਰ ਦੀ, ਪਰੋਪਕਾਰ ਵਾਸਤੇ ਫਿਰ ਸਾਧ ਸੰਗਤ ਜੀ ਕੋਈ ਨਾ ਕੋਈ ਜੁਗਤੀ ਵਰਤਣੀ ਪੈਂਦੀ ਹੈ। ਇਹਨਾਂ ਨੇ ਮਰਦਾਵਾ ਬਾਣਾ ਪਾ ਕੇ ਕੀਰਤਨ ਕਰਨਾ ਸ਼ੁਰੂ ਕੀਤਾ, ਇਹਨਾਂ ਨੂੰ ਵੀ ਹਾਕਮ ਨੇ ਬੁਲਾਇਆ, ਇਹਨਾਂ ਨੇ ਇਹ ਭਾਵਨਾ ਬਣਾਈ ਵੀ ਮੈਂ ਕੀਰਤਨ ਬਾਜਾਂ ਵਾਲੇ ਨੂੰ ਸੁਣਾ ਰਹੀ ਹਾਂ, ਦਸਵੇਂ ਪਾਤਸ਼ਾਹ ਨੂੰ ਸੁਣਾ ਰਹੀ ਹਾਂ। ਐਸਾ ਕੀਰਤਨ ਕੀਤਾ ਹਾਕਮ ਖੁਸ਼ ਹੋ ਗਿਆ, ਜਿਵੇਂ ਬਾਬਾ ਬਿਧੀ ਚੰਦ ਸਾਹਿਬ ਜੀ ਕਹਿੰਦੇ ਸਨ ਵੀ ਇਹ ਮੇਰੇ ਸੱਚੇ ਪਾਤਸ਼ਾਹ ਦੇ ਘੋੜੇ ਹਨ। ਸ਼ਾਹਜਹਾਨ ਸਮਝਦਾ ਵੀ ਸ਼ਾਇਦ ਮੈਨੂੰ ਸੱਚਾ ਪਾਤਸ਼ਾਹ ਕਹਿ ਰਿਹਾ ਹੈ, ਉਹ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿ ਰਹੇ ਸਨ, ਫਕੀਰਾਂ ਦੀਆਂ ਰਮਜ਼ਾਂ ਕੌਣ ਸਮਝ ਸਕਦਾ ਹੈ। ਆਖਣ ਲੱਗੇ ਫਕੀਰਾ ਅਸੀਂ ਤੇਰੇ ਤੇ ਖੁਸ਼ ਹਾਂ, ਜੋ ਚਾਹੀਦਾ ਹੈ ਮੰਗ ਲੈ। ਉਹਨੇ ਆਖਿਆ ਸਾਡਾ ਮਰੀਦ ਇੱਕ ਤੋਂ ਜੇਲ੍ਹ ਦੇ ਵਿੱਚ ਪਾਇਆ ਹੋਇਆ ਹੈ, ਉਹਨੂੰ ਤੂੰ ਰਿਹਾਅ ਕਰ ਦੇ। ਉਸੇ ਵਕਤ ਹੀ ਕਰ ਦਿੱਤਾ। ਜੋਤੀ ਸਿੰਘ ਜੀ ਅਨੰਦਪੁਰ ਸਾਹਿਬ ਪਹੁੰਚੇ, ਬਾਜਾਂ ਵਾਲੇ ਸਤਿਗੁਰਾਂ ਨੇ ਵਚਨ ਕੀਤਾ, ਜਿਹਨੇ ਸਾਡੇ ਸਿੱਖ ਦੀ ਬੰਦ ਖਲਾਸੀ ਕਰਾਈ ਹੈ ਉਹਦੇ ਜਮਾਂ ਦੇ ਬੰਧਨ ਕੱਟੇ ਗਏ। ਇਹ ਵੀ ਇੱਕ ਸਾਧਨ ਹੁੰਦਾ ਹੈ, ਪਰੋਪਕਾਰ ਦਾ ਕੰਮ ਕਰਨਾ ਕੋਈ ਛੋਟੀ ਗੱਲ ਨਹੀਂ ਹੁੰਦੀ ਹੈ। ਸੋ ਮਹਾਰਾਜ ਜੀ ਸਮਝਾਉਂਦੇ ਹਨ ਕਿ ਐ ਮਨੁੱਖ ਜੇ ਟਹਿਲ ਕਰਨੀ ਹੈ ਉਸ ਪਰਮੇਸ਼ਰ ਦੀ ਕਰਿਆ ਕਰ,
ਰਹਾਓ
ਵਿਸ਼ਰਾਮ ਦੇ ਕਰਕੇ ਫਰਮਾਉਂਦੇ ਹਨ,
ਜਿਨ੍ਹਾਂ ਮਸਤਕ ਲਿਖਿਆ ਤੇ ਮਿਲੇ ਸੰਘਾਰ,
ਜਿਨ੍ਹਾਂ ਦੇ ਮੱਥੇ ਤੇ ਲਿਖਿਆ ਜਾਂਦਾ ਹੈ ਜਾਂ ਧੁਰ ਤੋਂ ਲਿਖਿਆ ਹੁੰਦਾ ਹੈ, ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਹਨ, ਉਹਨਾਂ ਨੂੰ ਫਿਰ ਸੰਗਤ ਦੀ ਪ੍ਰਾਪਤੀ ਹੁੰਦੀ ਹੈ।
ਸੰਸਾਰ ਭਉ ਜਲ ਤਾਰਿਆ ਹਰ ਸੰਤ ਪੁਰਖ ਅਪਾਰ,
ਹਰੀ ਦੇ ਪਿਆਰੇ ਸੰਤ ਜਨ ਜਿਹੜੇ ਹਨ ਉਹ ਕਹਿੰਦੇ ਐਸੇ ਫਿਰ ਜਗਿਆਸੂਆਂ ਨੂੰ ਸੰਸਾਰ ਸਾਗਰ ਤੋਂ ਭਉ ਜਲ ਤੋਂ ਪਾਰ ਲੰਘਾ ਦਿੰਦੇ ਹਨ।
ਨਿਤ ਚਰਨ ਸੇਵੋ ਸਾਧਕੇ ਤਜ ਲੋਭ ਮੋਹ ਬੇਕਾਰ,
ਕਹਿੰਦੇ ਨਿਤਾ ਪ੍ਰਤੀ ਹੀ ਉਸ ਪਰਮੇਸ਼ਰ ਦੇ ਪਿਆਰੇ ਸਾਧੂਆਂ ਦੇ ਸੰਤਾਂ ਦੇ ਚਰਨਾਂ ਦੀ ਸੇਵਾ ਕਰਨੀ ਚਾਹੀਦੀ ਹੈ, ਔਰ ਕਹਿੰਦੇ ਲੋਭ ਮੋਹ ਬਿਕਾਰ ਆਦਿਕਾਂ ਨੂੰ ਤਿਆਗਣਾ ਚਾਹੀਦਾ ਹੈ। ਦਾਸ ਨੇ ਜਿਵੇਂ ਪਹਿਲਾਂ ਅਰਜ ਕੀਤੀ ਹੈ ਵੀ ਸਰੀਰ ਤਾਂ ਬੰਦੇ ਦਾ ਇੱਕ ਹੀ ਹੈ ਨਾ, ਜਾਂ ਸੇਵਾ ਵਿੱਚ ਲਾ ਦਿਓ ਜਾਂ ਔਗਣਾਂ ਵਿੱਚ ਆਪਣੇ ਆਪ ਹੀ ਲੱਗ ਜਾਵੇਗਾ। ਕਹਿੰਦੇ ਇਹਨਾਂ ਗੱਲਾਂ ਨੂੰ ਪਾਸੇ ਰੱਖ ਕੇ ਕਿਸੇ ਆਰੇ ਲਾ ਕੇ ਰੱਖਣਾ ਚਾਹੀਦਾ ਹੈ ਸਰੀਰ ਨੂੰ। ਸਾਧੂ ਸੰਤਾਂ ਦੀ ਸੇਵਾ ਦੇ ਵਿੱਚ ਲਾ ਕੇ ਰੱਖੀਏ, ਗੁਰੂ ਘਰ ਦੇ ਵਿੱਚ ਸੇਵਾ ਦੇ ਵਿੱਚ ਲਾ ਕੇ, ਕਿਉਂਕਿ ਕੰਮੇ ਲੱਗਾ ਰਹੇ, ਵਿਹਲਾ ਨਾ ਰਹੇ। ਵਿਹਲਾ ਮਨ ਹੀ ਸ਼ੈਤਾਨ ਦਾ ਘਰ ਹੁੰਦਾ ਹੈ। ਇਹਨਾਂ ਔਗਣਾਂ ਦਾ ਤਿਆਗ ਕਰਕੇ ਸਾਧੂ ਸੰਤਾਂ ਦੀ ਸੇਵਾ ਦੇ ਵਿੱਚ ਲੱਗੇ ਰਹੀਏ ਜੀ।
ਸਾਬਤ ਅਜਹੋ ਦੂਜੀ ਆਸੜੀ, ਰੱਖ ਆਸ ਇੱਕ ਨਿਰੰਕਾਰ।
ਸਤਿਗੁਰੂ ਜੀ ਫਰਮਾਉਂਦੇ ਹਨ, ਬਾਕੀ ਸਾਰੀਆਂ ਆਸਾਂ ਜਿਹੜੀਆਂ ਹਨ, ਨਿਮਾਣੀਆਂ ਆਸਾਂ ਛੱਡ ਦੇਣੀਆਂ ਚਾਹੀਦੀਆਂ ਹਨ। ਇੱਕ ਪਰਮੇਸ਼ਰ ਦੀ ਹੀ ਆਸ ਰੱਖਣੀ ਚਾਹੀਦੀ ਹੈ।
ਇੱਕ ਭਰਮ ਭੂਲੇ ਸਾਕਤਾ, ਬਿਨ ਗੁਰ ਅੰਧ ਅੰਧਾਰ।
ਸਾਕਤ ਪੁਰਸ਼ ਭਰਮ ਦੇ ਵਿੱਚ ਭੁੱਲੇ ਰਹਿੰਦੇ ਹਨ, ਇਸ ਕਰਕੇ ਉਹਨਾਂ ਦੇ ਜੀਵਨ ਦੇ ਵਿੱਚ ਗੁਰੂ ਤੋਂ ਬਗੈਰ ਹਨੇਰਾ ਬਣਿਆ ਰਹਿੰਦਾ ਹੈ। ਅੰਧ ਅੰਧਾਰ, ਹਨੇਰਾ ਹੀ ਹਨੇਰਾ ਹੁੰਦਾ ਹੈ। ਹਨੇਰੇ ਦੇ ਵਿੱਚ ਠੋਕਰਾਂ ਹੁੰਦੀਆਂ ਹਨ, ਟਕਰਾਓ ਹੁੰਦਾ ਹੈ। ਆਪਾਂ ਚੱਲ ਰਹੇ ਹਾਂ, ਹਨੇਰੇ ਦੇ ਵਿੱਚ ਚੱਲ ਰਹੇ ਹਾਂ। ਜਦ ਚਾਨਣਾ ਹੋ ਗਿਆ, ਕੋਈ ਟਕਰਾਓ ਨਹੀਂ ਹੋਵੇਗਾ, ਕੋਈ ਚੋਟ ਨਹੀਂ ਹੋਵੇਗੀ, ਕੋਈ ਠੋਕਰ ਨਹੀਂ ਵੱਜੇਗੀ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਚਾਨਣਾ ਹੁੰਦਾ ਹੈ।
ਤੁਰ ਹੋਵ ਨਾ ਸੋ ਹੋਇਆ, ਕੋ ਨਾ ਮੇਟਨ ਹਾਰ।
ਐ ਮਨੁੱਖ, ਤੂੰ ਕਿਸੇ ਗੱਲ ਦੀ ਚਿੰਤਾ ਨਾ ਕਰ, ਚਿੰਤਾ ਤਾਂ ਕੀ ਕੀਜੀਐ, ਜੋ ਅਣਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜੋ ਪਰਮੇਸ਼ਰ ਨੇ ਕਰਨਾ ਹੈ ਉਹੀ ਹੋਣਾ ਹੈ, ਉਹਦੇ ਕੀਤੇ ਹੋਏ ਨੂੰ ਕੋਈ ਮੇਟ ਨਹੀਂ ਸਕਦਾ ਹੈ। ਹਾਂ, ਕੋਈ ਦੁੱਖ ਤਕਲੀਫ਼ ਹੈ, ਕੋਈ ਮੁਸ਼ਕਲ ਹੈ, ਪਰਮੇਸ਼ਰ ਦੇ ਅੱਗੇ ਅਰਦਾਸ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੈ। ਜੋ ਕਰਦਾ ਹੈ ਪਰਮੇਸ਼ਰ ਆਪਣੀ ਰਜਾ ਦੇ ਵਿੱਚ ਹੀ ਕਰਦਾ ਹੈ।
ਅਗਮ ਰੂਪ ਗੋਬਿੰਦ ਕਾ, ਅਨਿਕ ਨਾਮ ਅਪਾਰ।
ਉਸ ਗਮਤਾ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ, ਸ੍ਰਿਸ਼ਟੀ ਦੇ ਸਿਰਜਣਹਾਰ ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਹੈ, ਅਨਿਕ ਨਾਮ ਅਪਾਰ, ਉਹਦੇ ਅਨੇਕਾਂ ਹੀ ਨਾਮ ਹਨ। ਕੋਈ ਰਾਮ ਆਖਦਾ ਹੈ, ਕੋਈ ਅੱਲਾ ਆਖਦਾ ਹੈ, ਵੱਖ ਵੱਖ ਉਸਦੇ ਨਾਮ ਹਨ। ਉਹਦੇ ਨਾਵਾਂ ਦੇ ਵਿੱਚ ਕੋਈ ਭੇਦ ਨਹੀਂ ਹੈ। ਜਿਵੇਂ ਧਰਤੀ ਦੇ ਅਨੇਕਾਂ ਨਾਮ ਹਨ, ਪਾਣੀ ਦੇ ਅਨੇਕਾਂ ਨਾਮ ਹਨ, ਆਕਾਸ਼ ਦੇ ਅਨੇਕਾਂ ਨਾਮ ਹਨ, ਰੱਬ ਦੇ ਵੀ ਅਨੇਕਾਂ ਨਾਮ ਹਨ। ਪਰ ਕੋਈ ਨਹੀਂ ਕਹਿੰਦਾ ਵੀ ਤੁਸੀਂ ਧਰਤੀ ਨੂੰ ਅਰਥ ਕਿਉਂ ਕਹਿ ਦਿੱਤਾ ਹੈ, ਜਾਂ ਪਾਣੀ ਨੂੰ ਵਾਟਰ ਕਿਉਂ ਕਹਿ ਦਿੱਤਾ ਹੈ। ਪਰ ਇਸ ਗੱਲ ਦਾ ਜ਼ਰੂਰ ਝਗੜਾ ਹੋ ਜਾਂਦਾ ਵੀ ਤੁਸੀਂ ਅੱਲਾ ਨੂੰ ਰਾਮ ਕਿਉਂ ਆਖਿਆ ਹੈ, ਜਾਂ ਰਾਮ ਨੂੰ ਅੱਲਾ ਕਿਉਂ ਆਖਿਆ ਹੈ। ਧਰਮ ਦੇ ਨਾਮ ਤੇ ਬੜੇ ਝਗੜੇ ਹਨ, ਹੈ ਉਹ ਸਾਰ ਇੱਕ ਹੀ ਹੈ।
ਧਨ ਧਨ ਤੇ ਜਨ ਨਾਨਕਾ, ਜਿਨ ਹਰ ਨਾਮਾ ਉਰ ਧਾਰ।
ਧੰਨ ਗੁਰੂ ਰਾਮਦਾਸ, ਸੋਢੀ ਸੁਲਤਾਨ ਪਾਤਸ਼ਾਹ ਜੀ ਫਰਮਾਉਂਦੇ ਹਨ, ਉਹ ਧਨ ਹਨ ਧਨ ਹਨ ਜਿਨ੍ਹਾਂ ਨੇ, ਕਹਿੰਦੇ ਰੱਬ ਦੇ ਪਿਆਰਿਆਂ ਨੇ, ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲਿਆ, ਜਿਨ੍ਹਾਂ ਦੀ ਸੋਚ ਮੰਡਲ ਦੇ ਵਿੱਚ ਪਰਮੇਸ਼ਰ ਦਾ ਨਾਮ ਟਿਕ ਗਿਆ, ਉਹ ਗੁਰਮੁਖ ਪਿਆਰੇ ਧੰਤਾ ਦੇ ਯੋਗ ਹਨ। ਸੋ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਮਹਿਮਾ ਦੇ ਮਾਲਕ, ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਸਾਨੂੰ ਇਹ ਸਿੱਖਿਆ ਦਿੰਦੇ ਹਨ ਕਿ ਇਹ ਬੰਦਿਆ ਸਧਾਰਨ ਰੂਪ ਦੇ ਵਿੱਚ ਤੂੰ ਸਮਾਜ ਦੇ ਵਿੱਚ ਵਿਚਰ, ਕੋਈ ਹਰਜ ਨਹੀਂ ਹੈ, ਪਰ ਐਵੇਂ ਚਾਪਲੂਸੀਆਂ ਨਾ ਕਰਿਆ ਕਰ, ਐਵੇਂ ਝੂਠੀਆਂ ਟਹਿਲਾਂ ਨਾ ਕਰਿਆ ਕਰ, ਐਵੇਂ ਭੌਰੇ ਦੀ ਤਰ੍ਹਾਂ ਮੰਡਰਾਉਂਦਾ ਨਾ ਫਿਰਿਆ ਕਰ ਲੋਕਾਂ ਦੇ ਪਿੱਛੇ, ਕੋਈ ਫਾਇਦਾ ਨਹੀਂ ਹੈ। ਉਸ ਪਰਮੇਸ਼ਰ ਦੇ ਨਾਲ ਜੁੜ, ਉਸ ਦੀ ਬੰਦਗੀ ਕਰ, ਸੰਸਾਰ ਦੇ ਵਿੱਚ ਪਰਉਪਕਾਰ ਦੇ ਕਾਰਜ ਕਰ, ਇਹ ਪਰਮੇਸ਼ਰ ਦੀ ਟਹਿਲ ਹੈ। ਸਤਿਗੁਰੂ ਜੀ ਸਭਨਾਂ ਦੇ ਉੱਪਰ ਮਿਹਰਾਮਤ ਕਰਨ, ਸਮੂਹ ਪ੍ਰਬੰਧਕ ਜਨਾਂ ਦਾ, ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰਾਨਾ, ਹਾਰਦਿਕ ਧੰਨਵਾਦ। ਸੰਗਤਾਂ ਦਾ ਸਾਧ ਸੰਗਤ ਜੀਓ, ਸਾਬਤ ਸੂਰਤ ਹੋਈਏ, ਨਸ਼ਿਆਂ ਦਾ ਤਿਆਗ ਕਰੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਨਾਮ ਬਾਣੀ ਦੇ ਨਾਲ ਜੁੜੀਏ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਭੁੱਲਾਂ ਚੁੱਕਾਂ ਦੀ ਖਿਮਾ ਜੀ।
ਅਗਮ ਰੂਪ ਗੋਬਿੰਦ ਕਾ, ਅਨਿਕ ਨਾਮ ਅਪਾਰ। ਧੰਨ ਧੰਨ ਤੇ ਜਨ ਨਾਨਕਾ, ਜਿਨ ਹਰ ਨਾਮਾ ਉਰ ਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।